नमस्कार, ए आकाशवाणी जलंधर ए। खबरां दे नाल मैं सरबजीत कौर। पहला इस बुलेटिन दियां खास खबरां। प्रधानमंत्री नरेंद्र मोदी अज धनवंतरी जयंती अते 9वें आयुर्वेद दिवस दे मौके ते नवी दिल्ली विच सेहत खेतर नाल संबंधित लगभग 12,850 करोड़ रुपए दे कई प्रोजेक्टां दी शुरुआत करनगे ते नींव पत्थर रखणगे। श्री मोदी अज रोजगार मेले दौरान वख-वख सरकारी विभागां ते संस्थावां विच नवे नियुक्त होए नौजवानां नूं वीडियो कॉन्फ्रेंसिंग राहीं 51,000 तों वध नियुक्ति पत्थर वी वंडणगे। रक्षा मंत्री राजनाथ सिंह अज भारतीय समुद्री फौज से नेवल इनोवेशन एंड इंडिजनाइजेशन सेमिनार स्वावलंबन 2024 विच हिस्सा लेंगे। हवा की गुणवत्ता के प्रबंध बारे कमिशन की सुरक्षा ते लागू करन बारे उप कमेटी ने पंजाब, दिल्ली, उत्तर प्रदेश ते हरियाणा नूं धुआं विरोधी उपा लागू करन ते पटाकियां ते पाबंदी नूं लागू करन दे निर्देश दिते ने। ते औरतां दे क्रिकेट विच भारत अज न्यूजीलैंड खिलाफ अपना तीजा ते आखिरी एक रोजा अंतरराष्ट्रीय मैच खेडेगा। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਵਿਚ ਸਿਹਤ ਖੇਤਰ ਨਾਲ ਸਬੰਧਿਤ ਲਗਭਗ 12,850 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਇਕ ਵੱਡੇ ਵਾਧੇ ਵਜੋਂ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਲਈ ਸਿਹਤ ਕਵਰੇਜ ਦੇ ਪਸਾਰ ਦੀ ਸ਼ੁਰੂਆਤ ਕਰਨਗੇ। ਇਹ ਸਾਰੇ ਬਜ਼ੁਰਗ ਨਾਗਰਿਕ ਭਾਵੇਂ ਉਨ੍ਹਾਂ ਦੀ ਆਮਦਨ ਕੁਝ ਵੀ ਹੋਵੇ ਨੂੰ ਸਿਹਤ ਕਵਰੇਜ ਪ੍ਰਦਾਨ ਕਰਨ ਵਿਚ ਮਦਦ ਕਰੇਗਾ। ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦੇਣ ਲਈ ਸ੍ਰੀ ਮੋਦੀ ਕਈ ਸਿਹਤ ਸੰਭਾਲ ਸੰਸਥਾਵਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਉਹ ਭਾਰਤ ਦੇ ਪਹਿਲੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ ਫੇਸ 2 ਦਾ ਉਦਘਾਟਨ ਕਰਨਗੇ, ਜਿਸ ਵਿਚ ਹੋਰਨਾਂ ਸਹੂਲਤਾਂ ਤੋਂ ਇਲਾਵਾ ਇਕ ਪੰਚਕਰਮ ਹਸਪਤਾਲ, ਦਵਾਈਆਂ ਦੇ ਨਿਰਮਾਣ ਲਈ ਇਕ ਆਯੁਰਵੇਦਿਕ ਫਾਰਮੇਸੀ, ਇਕ ਸਪੋਰਟਸ ਮੈਡੀਸਨ ਯੂਨਿਟ, ਇਕ ਕੇਂਦਰੀ ਲਾਇਬ੍ਰੇਰੀ, ਇਕ ਆਈਟੀ ਅਤੇ ਸਟਾਰਟਅਪ ਇਨਕਿਊਬੇਸ਼ਨ ਸੈਂਟਰ ਅਤੇ 500 ਸੀਟਾਂ ਦਾ ਆਡੀਟੋਰੀਅਮ ਸ਼ਾਮਲ ਨੇ। ਉਹ ਮੱਧ ਪ੍ਰਦੇਸ਼ ਦੇ ਮੰਦਸੌਰ, ਨੀਮਚ ਅਤੇ ਸਿਓਨੀ ਵਿਚ 3 ਮੈਡੀਕਲ ਕਾਲਜਾਂ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਰਤਲਾਮ, ਖੰਡਵਾ, ਰਾਜਗੜ੍ਹ ਅਤੇ ਮੰਦਸੌਰ ਵਿਚ 5 ਨਰਸਿੰਗ ਕਾਲਜਾਂ ਦਾ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਇਕ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ ਅਤੇ ਹਰਿਆਣਾ ਦੇ ਫਰੀਦਾਬਾਦ, ਕਰਨਾਟਕਾ ਦੇ ਬੋਮਸੰਦਰਾ ਅਤੇ ਨਰਸਾਪੁਰ, ਮੱਧ ਪ੍ਰਦੇਸ਼ ਵਿਚ ਇੰਦੌਰ, ਉੱਤਰ ਪ੍ਰਦੇਸ਼ ਵਿਚ ਮੇਰਠ ਅਤੇ ਆਂਧਰਾ ਪ੍ਰਦੇਸ਼ ਵਿਚ ਅਚੁਤਾਪੁਰਮ ਵਿਚ ESIC ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਲਗਭਗ 55 ਲੱਖ ESIC ਲਾਭਪਾਤਰੀਆਂ ਨੂੰ ਸਿਹਤ ਸੰਭਾਲ ਲਾਭ ਪਹੁੰਚਾਉਣਗੇ। ਪ੍ਰਧਾਨ ਮੰਤਰੀ ਯੂਵਿਨ ਪੋਰਟਲ ਵੀ ਲਾਂਚ ਕਰਨਗੇ। ਇਹ ਟੀਕਾਕਰਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲਾਈਜ਼ ਕਰਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਲਾਭ ਪਹੁੰਚਾਏਗਾ। ਪ੍ਰਧਾਨ ਮੰਤਰੀ ਮੋਦੀ ਅੱਜ ਰੋਜ਼ਗਾਰ ਮੇਲੇ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੀ ਵੰਡਣਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਰੋਜ਼ਗਾਰ ਮੇਲਾ ਦੇਸ਼ ਭਰ ਵਿਚ 40 ਥਾਵਾਂ ਤੇ ਕਰਾਇਆ ਜਾਏਗਾ। ਰੋਜ਼ਗਾਰ ਮੇਲਾ ਰੋਜ਼ਗਾਰ ਨੂੰ ਤਰਜੀਹ ਦੇਣ ਲਈ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਏ। ਇਹ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਸਾਰਥਕ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ। ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ ਕਰਮਯੋਗੀ ਪ੍ਰਾਰੰਭ ਵੱਲੋਂ ਬੁਨਿਆਦੀ ਸਿਖਲਾਈ ਲੈਣ ਦਾ ਮੌਕਾ ਮਿਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਰਤੀ ਸਮੁੰਦਰੀ ਫੌਜ ਦੇ ਨੇਵਲ ਇਨੋਵੇਸ਼ਨ ਐਂਡ ਇੰਡੀਜਨਾਈਜੇਸ਼ਨ ਸੈਮੀਨਾਰ ਸਵਾਵਲੰਬਨ 2024 ਵਿਚ ਹਿੱਸਾ ਲੈਣਗੇ। ਸਵਾਵਲੰਬਨ 2024 ਦਾ ਤੀਜਾ ਐਡੀਸ਼ਨ ਕੱਲ੍ਹ ਨਵੀਂ ਦਿੱਲੀ ਵਿਚ ਸ਼ੁਰੂ ਹੋਇਆ। ਸਮੁੰਦਰੀ ਫੌਜ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਭਾਰਤ ਮੰਡਪਮ ਵਿਖੇ ਇਸ 2 ਦਿਨਾਂ ਸਮਾਰੋਹ ਦਾ ਉਦਘਾਟਨ ਕੀਤਾ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਸਵਾਵਲੰਬਨ 2024 ਦਾ ਉਦੇਸ਼ ਭਾਰਤੀ ਸਮੁੰਦਰੀ ਫੌਜ ਦੀਆਂ ਨਵੀਆਂ ਕਾਢਾਂ ਅਤੇ ਸਵਦੇਸ਼ੀਕਰਨ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰਨਾ ਏ। ਕਈ ਕੰਪਨੀਆਂ ਅਤੇ ਸਟਾਰਟਅਪ ਸਵਾਵਲੰਬਨ 2024 ਵਿਚ ਹਿੱਸਾ ਲੈ ਰਹੇ ਨੇ, ਜੋ ਕਿ ਵਿਸ਼ੇਸ਼ ਤਕਨੀਕਾਂ ਜਿਵੇਂ ਕਿ ਹਵਾ ਅਤੇ ਜ਼ਮੀਨ ਦੀ ਨਿਗਰਾਨੀ, ਜ਼ਮੀਨ, ਹਵਾ ਅਤੇ ਪਾਣੀ ਹੇਠਲੇ ਇਲਾਕਿਆਂ ਅਤੇ ਖੁਦਮੁਖਤਾਰ ਸਿਸਟਮ, AI ਅਤੇ ਕੁਆਂਟਮ ਤਕਨਾਲੋਜੀਆਂ ਦੇ ਉਤਪਾਦਾਂ ਦਾ ਵਿਖਾਲਾ ਕਰ ਰਹੇ ਨੇ। ਸਵਾਵਲੰਬਨ ਦੇ ਪਿਛਲੇ 2 ਐਡੀਸ਼ਨਾਂ ਵਿਚ ਭਾਰਤੀ ਸਮੁੰਦਰੀ ਫੌਜ ਨੂੰ ਭਾਰਤੀ ਸਨਅਤ ਤੋਂ 2,000 ਤੋਂ ਵੱਧ ਤਜਵੀਜ਼ਾਂ ਪ੍ਰਾਪਤ ਹੋਈਆਂ ਨੇ, ਜਿਨ੍ਹਾਂ ਨੂੰ ਪ੍ਰੋਟੋਟਾਈਪਾਂ ਦੇ ਵਿਕਾਸ ਦੀ ਸਹੂਲਤ ਲਈ 155 ਚੁਣੌਤੀਆਂ ਵਿਚ ਬਦਲ ਦਿੱਤਾ ਗਿਐ। ਇਸ ਪਹਿਲਕਦਮੀ ਨੇ ਇਨੋਵੇਸ਼ਨ ਫਾਰ ਡਿਫੈਂਸ ਐਕਸਲੈਂਸ IDEX ਸਕੀਮ ਤਹਿਤ 200 ਤੋਂ ਵੱਧ MSMEs ਅਤੇ ਸਟਾਰਟਅਪਸ ਦੇ ਨਾਲ ਸਹਿਯੋਗ ਨੂੰ ਸਮਰੱਥ ਬਣਾਇਆ ਏ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ ਤੋਂ ਸਾਊਦੀ ਅਰਬ ਦੇ ਦੋ ਦਿਨਾਂ ਦੌਰੇ ਤੇ ਹੋਣਗੇ। ਇਸ ਦੌਰੇ ਦਾ ਉਦੇਸ਼ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨਾ ਅਤੇ ਭਾਰਤ ਤੇ ਸਾਊਦੀ ਅਰਬ ਦਰਮਿਆਨ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਦੇ ਨਵੇਂ ਮੌਕਿਆਂ ਦੀ ਘੋਖ ਕਰਨਾ ਏ। ਆਪਣੇ ਦੌਰੇ ਦੌਰਾਨ ਸ੍ਰੀ ਗੋਇਲ ਰਿਆਦ ਵਿਚ 8ਵੇਂ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ ਵਿਚ ਵੀ ਹਿੱਸਾ ਲੈਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਹਵਾ ਦੀ ਗੁਣਵੱਤਾ ਦੇ ਪ੍ਰਬੰਧ ਬਾਰੇ ਕਮਿਸ਼ਨ CAQM ਦੀ ਸੁਰੱਖਿਆ ਅਤੇ ਲਾਗੂ ਕਰਨ ਬਾਰੇ ਉਪ ਕਮੇਟੀ ਨੇ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਮਸ਼ੀਨੀ ਸਫਾਈ ਨੂੰ ਵਧਾਉਣ, ਧੂੰਆਂ ਵਿਰੋਧੀ ਉਪਾਅ ਲਾਗੂ ਕਰਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਟਾਕਿਆਂ ਤੇ ਪਾਬੰਦੀ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਨਿਰਦੇਸ਼ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵਿਗੜ ਰਹੀ ਹਵਾ ਦੀ ਗੁਣਵੱਤਾ ਦੇ ਮੱਦੇਨਜ਼ਰ ਇਕ ਸਮੀਖਿਆ ਮੀਟਿੰਗ ਦੌਰਾਨ ਜਾਰੀ ਕੀਤੇ ਗਏ ਨੇ। ਮੀਟਿੰਗ ਵਿਚ ਸਾਰੇ ਹਿੱਸੇਦਾਰਾਂ ਨੇ ਚਰਚਾ ਕੀਤੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਪਟਾਕਿਆਂ ਦੇ ਨਿਰਮਾਣ, ਭੰਡਾਰ, ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਕਮਿਸ਼ਨ ਨੇ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਤਾਲਮੇਲ ਵਿਚ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ ਕਿ ਖੇਤਰ ਵਿਚ ਹਵਾ ਦੀ ਗੁਣਵੱਤਾ ਦੇ ਪੱਧਰ ਨੂੰ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਅਗਲੇ ਪੜਾਵਾਂ ਦੀ ਲੋੜ ਨਾ ਪਵੇ। ਕਮਿਸ਼ਨ ਨੇ ਵੱਖ ਵੱਖ ਖੇਤਰਾਂ ਵਿਚ ਉਲੰਘਣਾਵਾਂ ਲਈ ਸਖ਼ਤ ਨਿਰੀਖਣ ਕਰਨ ਅਤੇ ਕਮਿਸ਼ਨ ਦੀਆਂ ਵਿਧਾਨਕ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਏ। ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਅੱਜ ਖਤਮ ਹੋ ਜਾਏਗਾ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਕੀਤੀ ਜਾਏਗੀ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਰੀਕ 4 ਨਵੰਬਰ ਏ। ਮਹਾਰਾਸ਼ਟਰ ਵਿਚ ਸਾਰੀਆਂ 288 ਸੀਟਾਂ ਲਈ 20 ਨਵੰਬਰ ਨੂੰ ਇਕੋ ਗੇੜ ਵਿਚ ਵੋਟਿੰਗ ਹੋਏਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਕੀਤੀ ਜਾਏਗੀ। ਉਧਰ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਵੀ ਅੱਜ ਖਤਮ ਹੋ ਜਾਏਗਾ। ਇਸ ਗੇੜ ਵਿਚ 20 ਨਵੰਬਰ ਨੂੰ 38 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣਗੀਆਂ। ਹੁਣ ਤੱਕ 632 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਨੇ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਕੀਤੀ ਜਾਏਗੀ, ਜਦਕਿ ਉਮੀਦਵਾਰ 1 ਨਵੰਬਰ ਤੱਕ ਨਾਮਜ਼ਦਗੀਆਂ ਵਾਪਸ ਲੈ ਸਕਦੇ ਨੇ। ਭਾਰਤ ਅਤੇ ਮੌਂਟੇਨੇਗਰੋ ਨੇ ਪੇਡਗੋਰਿਕਾ ਵਿਚ ਵਿਦੇਸ਼ ਦਫ਼ਤਰ ਪੱਧਰ ਦੇ ਤੀਜੇ ਗੇੜ ਦੇ ਸਲਾਹ ਮਸ਼ਵਰੇ ਕੀਤੇ। ਭਾਰਤੀ ਧਿਰ ਦੀ ਅਗਵਾਈ ਕੇਂਦਰੀ ਯੂਰਪੀ ਡਿਵੀਜ਼ਨ ਬਾਰੇ ਅਡੀਸ਼ਨਲ ਸਕੱਤਰ ਅਰੁਣ ਕੁਮਾਰ ਸਾਹੂ ਨੇ ਕੀਤੀ। ਮੌਂਟੇਨੇਗਰੋ ਵੱਲੋਂ ਦੁਵੱਲੇ ਮਾਮਲਿਆਂ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਅਲੈਗਜ਼ੈਂਡਰ ਦਰਲੇਫਿਚ ਨੇ ਅਗਵਾਈ ਕੀਤੀ। ਵਿਦੇਸ਼ ਦਫ਼ਤਰ ਦੇ ਸਲਾਹ ਮਸ਼ਵਰੇ ਦੌਰਾਨ ਦੋਵਾਂ ਧਿਰਾਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵਿਚਾਰ ਸਾਂਝੇ ਕੀਤੇ। ਦਵੱਲੇ ਵਿਚਾਰ ਵਟਾਂਦਰੇ ਵਿਚ ਰਾਜਨੀਤਿਕ ਸਬੰਧਾਂ, ਵਪਾਰ, ਵਿਗਿਆਨ ਅਤੇ ਤਕਨਾਲੋਜੀ, ਸਭਿਆਚਾਰਕ ਸਬੰਧਾਂ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕਾਂ ਸਮੇਤ ਕਈ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ। ਦੋਵਾਂ ਦੇਸ਼ਾਂ ਦਰਮਿਆਨ ਅੰਤਰਰਾਸ਼ਟਰੀ ਅਤੇ ਬਹੁਪੱਖੀ ਮੰਚਾਂ ਤੇ ਸਹਿਯੋਗ ਤੇ ਵੀ ਚਰਚਾ ਕੀਤੀ ਗਈ। ਦੋਵੇਂ ਧਿਰਾਂ ਆਪਸੀ ਪੱਧਰ ਤੇ ਸੁਖਾਵੀਆਂ ਤਰੀਕਾਂ ਤੇ ਨਵੀਂ ਦਿੱਲੀ ਵਿਚ ਸਲਾਹ ਮਸ਼ਵਰੇ ਦਾ ਅਗਲਾ ਸੈਸ਼ਨ ਕਰਨ ਲਈ ਸਹਿਮਤ ਹੋਈਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਵੇਰੇ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਚ ਰਨ ਫਾਰ ਯੂਨਿਟੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰੇਗੰਢ ਦੇ ਮੌਕੇ ਤੇ ਰਨ ਫਾਰ ਯੂਨਿਟੀ ਕਰਾਈ ਜਾ ਰਹੀ ਏ। ਇਸ ਮੌਕੇ ਤੇ ਬੋਲਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਏਕਤਾ ਦੌੜ ਸਿਰਫ਼ ਭਾਰਤ ਦੀ ਏਕਤਾ ਦਾ ਅਹਿਦ ਨਹੀਂ ਏ, ਸਗੋਂ ਹੁਣ ਇਹ ਵਿਕਸਿਤ ਭਾਰਤ ਦਾ ਅਹਿਦ ਹੀ ਬਣ ਗਿਆ ਏ। ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਸ੍ਰੀ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਨੇ ਇਕਜੁੱਟ ਦੇਸ਼ ਬਣਾਉਣ ਲਈ ਵੱਖੋ ਵੱਖ ਰਿਆਸਤਾਂ ਨੂੰ ਇਕਜੁੱਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਸਾਈਬਰ ਅਪਰਾਧਾਂ ਬਾਰੇ ਭਾਰਤੀ ਤਾਲਮੇਲ ਕੇਂਦਰ I4C ਨੇ ਸੇਵਾ ਦੇ ਤੌਰ ਤੇ ਪੈਸੇ ਦੇ ਹਵਾਲਾ ਲੈਣ ਦੇਣ ਦੀ ਸਹੂਲਤ ਦੇਣ ਵਾਲੇ ਬਹੁਰਾਸ਼ਟਰੀ ਜਥੇਬੰਦਕ ਸਾਈਬਰ ਅਪਰਾਧੀਆਂ ਵੱਲੋਂ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਗੈਰ ਕਾਨੂੰਨੀ ਭੁਗਤਾਨ ਪ੍ਰਣਾਲੀਆਂ ਖਿਲਾਫ਼ ਇਕ ਚੇਤਾਵਨੀ ਜਾਰੀ ਕੀਤੀ ਏ। ਮੰਤਰਾਲੇ ਨੇ ਕਿਹਾ ਕਿ ਗੁਜਰਾਤ ਪੁਲਿਸ ਅਤੇ ਆਂਧਰਾ ਪ੍ਰਦੇਸ਼ ਪੁਲਿਸ ਦੇ ਹਾਲ ਹੀ ਦੇ 6 ਛਾਪਿਆਂ ਤੋਂ ਪਤਾ ਲੱਗਿਆ ਕਿ ਬਹੁਰਾਸ਼ਟਰੀ ਅਪਰਾਧੀ ਗੈਰ ਕਾਨੂੰਨੀ ਡਿਜੀਟਲ ਭੁਗਤਾਨ ਪ੍ਰਣਾਲੀਆਂ ਰਾਹੀਂ ਸਾਈਬਰ ਅਪਰਾਧ ਕਰ ਰਹੇ ਨੇ। ਖੇਡਾਂ ਵਿਚ ਔਰਤਾਂ ਦੇ ਕ੍ਰਿਕਟ ਵਿਚ ਭਾਰਤ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਨਿਊਜ਼ੀਲੈਂਡ ਖਿਲਾਫ਼ ਆਪਣਾ ਤੀਜਾ ਤੇ ਆਖਰੀ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇਗਾ। ਮੈਚ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਉਧਰ ਹਾਕੀ ਵਿਚ ਔਰਤਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ 2024 ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਐ। ਇਹ ਟੂਰਨਾਮੈਂਟ 11 ਤੋਂ 20 ਨਵੰਬਰ ਤੱਕ ਬਿਹਾਰ ਦੇ ਰਾਜਗੀਰ ਹਾਕੀ ਸਟੇਡੀਅਮ ਵਿਚ ਖੇਡਿਆ ਜਾਏਗਾ ਤੇ ਅੰਡਰ-19 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਅਮਰੀਕਾ ਦੇ ਕੋਲੋਰਾਡੋ ਵਿਚ ਭਾਰਤ ਦੀ ਨਿਸ਼ਾ ਅਤੇ ਪਾਰਥਵੀ ਗਰੇਵਾਲ ਨੇ ਸੈਮੀਫਾਈਨਲ ਵਿਚ ਆਪਣੀ ਥਾਂ ਬਣਾ ਲਈ ਏ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਵਿਚ ਸਿਹਤ ਖੇਤਰ ਨਾਲ ਸਬੰਧਿਤ ਲਗਭਗ 12,850 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਅੱਜ ਰੁਜ਼ਗਾਰ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਵਿਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ। रक्षा मंत्री राजनाथ सिंह अज भारतीय समुद्री फौज के स्वावलंबन 2024 विच हिस्सा लैणगे ते हवा की गुणवत्ता के प्रबंध बारे कमीशन की सुरक्षा ते लागू करन बारे उप कमेटी ने पंजाब